ਨਾਨਕ ਦੇ ਸੁਣਿਆ ਵੇਖਿਆ ਸੇ ਫਿਰ ਪ੍ਰਭਾਤ ਨਾ ਭਰਿਆ ਰੇ ਪਾਵ ਸਰਸ ਮਲਾ ਕਾਂਵਰ ਸਹਿਦ ਤਿਆਏ ਮਹਿਮਾ ਪਰਸੋਂ ਪਾਵੈ ਫਿਰ ਪ੍ਰਦੇਸ ਸਿਧਾਏ ਫਿਰ ਘਰ ਨਹੀਂ ਆਵੈ ਮਰਿਆ ਆਵੈ ਤਮ ਚੰਗ ਡਰਾਏ ਚੇਤ ਕੇਲੀ ਖਰੀ ਦਹੇਲੀ ਮਰਨ ਪਿਆ ਦੁਖਮਾਏ ਹਰ ਦਿਨ ਨੀਂਦ ਭੂਖੋ ਕੈਸੀ ਆਪਣ ਤਨ ਨਾ ਸਿਖਾਵੇ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਧਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਧਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸੱਭਿਆਚਾਰ ਹਰਿ ਅੰਮ੍ਰਿਤ ਗੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਕਵ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿਨ ਕਹਿ ਸਦਬ ਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਬੜੀ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਆਪਣੇ ਚਰਨਾਂ ਵਿੱਚ ਬੁਲਾਇਆ ਔਰ ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਪਰਮਜੀਤ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ ਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਕਥਾ ਕੀਰਤਨ ਦੀਆਂ ਦਾਤਾਂ ਦਿੱਤੀਆਂ ਹਨ ਆਪਣੀ ਸਿਫਤ ਸਲਾਘਾ ਆਪਣੀ ਵਡਿਆਈ ਬਖਸ਼ੀ ਹੈ ਇਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਵਾਹਿਗੁਰੂ ਆਪਣੀ ਸਿਫਤ ਸਲਾਘਾ ਆਪਣੀ ਉਸਤਤ ਕਰਨ ਦਾ ਬਲ ਬਖਸ਼ਦਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣਦਾ ਹੈ ਇਹ ਸਾਰੀਆਂ ਵਡਿਆਈਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਖਸ਼ ਦਿੱਤੀਆਂ ਸੋ ਅੱਜ ਇੱਥੇ ਸਾਵਣ ਦੀ ਸੰਗਰਾਂਦ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਮਹਾਨ ਸ਼ਹੀਦ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ ਭਾਈ ਤਾਰੂ ਸਿੰਘ ਸਾਹਿਬ ਜੀ ਪੂਲੇ ਪਿੰਡ ਦੇ ਰਹਿਣ ਵਾਲੇ ਸਨ ਆਪ ਜੀ ਦਾ ਨਿਤਨੇਮ ਬਾਣੀ ਸੇਵਾ ਸਿਮਰਨ ਨਾਲ ਬਹੁਤ ਪਿਆਰ ਅੰਮ੍ਰਿਤਧਾਰੀ ਗੁਰੂ ਕੇ ਸਿੰਘ ਅਜੇ ਉਮਰ ਵੀ ਬਹੁਤੀ ਨਹੀਂ ਸੀ 26 ਸਾਲ ਦੀ ਉਮਰ ਵਿੱਚ ਆਪ ਜੀ ਆਪਣੀ ਦਸਾਨੂਆਂ ਦੀ ਕਿਰਤ ਕਰਦੇ ਖੇਤੀਬਾੜੀ ਕਰਦੇ ਆਪਣੀ ਮਾਤਾ ਅਤੇ ਆਪਣੀ ਭੈਣ ਦੀ ਪਾਲਣਾ ਕਰਦੇ ਸਨ ਉਹ ਸਮਾਂ ਇਹੋ ਜਿਹਾ ਸੀ ਜਦੋਂ ਖਾਲਸਾ ਜੰਗਲਾਂ 'ਤੇ ਰਹਿੰਦਾ ਸੀ ਮੌਕੇ ਦੀ ਹਕੂਮਤ ਖਾਲਸੇ ਦੇ ਮਗਰ ਪਈ ਹੋਈ ਸੀ ਜ਼ਕਰੀਆ ਖਾਨ ਖਾਨ ਬਹਾਦਰ ਸਿੱਖਾਂ ਦਾ ਕੱਟੜ ਵੈਰੀ ਸੀ ਉਹ ਖਾਲਸੇ ਨਾਲ ਦਿਲੋਂ ਵੈਰ ਰੱਖਦਾ ਸੀ ਜਦੋਂ ਵੀ ਮੌਕਾ ਮਿਲਦਾ ਸੀ ਜ਼ਕਰੀਆ ਖਾਨ ਸਿੱਖਾਂ ਦਾ ਸ਼ਿਕਾਰ ਕਰਨ ਬਾਜ਼ ਨਹੀਂ ਸੀ ਆਉਂਦਾ ਇਹੋ ਜਿਹੇ ਹੁਕਮ ਦਿੱਤੇ ਸਨ ਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼ ਜਿਹਦੇ ਸਿਰ 'ਤੇ ਕੇਸ ਦਾੜਾ ਹੋਵੇ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲਾ ਹੋਵੇ ਉਹਨੂੰ ਮੈਂ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦੇਣਾ। ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਕੇਸਾਂ ਵਾਲਾ ਬੱਚਾ ਹੋਵੇ ਭਾਵੇਂ ਬੁੱਢਾ ਹੋਵੇ ਉਸਨੂੰ ਫੜ ਕੇ ਕਤਲ ਕਰ ਦਿਓ, ਸ਼ਹੀਦ ਕਰ ਦਿਓ, ਇਹ ਹੁਕਮ ਉਸਨੇ ਦਿੱਤੇ ਹੋਏ ਸਨ। ਔਰ ਇੱਕ ਵਾਰੀ ਨਹੀਂ ਕਈ ਵਾਰੀ ਉਹਨੇ ਖਾਲਸੇ ਦਾ ਸ਼ਿਕਾਰ ਕਰਨ ਲਈ ਫੌਜਾਂ ਵੀ ਚੜ੍ਹਾਈਆਂ, ਬੜੇ ਬੜੇ ਜੰਗ ਯੁੱਧ ਵੀ ਹੁੰਦੇ ਰਹੇ। ਸੋ ਸਾਧ ਸੰਗਤ ਜੀ ਉਹਦੇ ਸਮੇਂ 'ਚ ਸਿੰਘ ਜੰਗਲਾਂ 'ਚ ਹੀ ਰਹਿੰਦੇ ਸੀ, ਮੁਸਲਮਾਨਾਂ ਦੀ ਹਕੂਮਤ ਸੀ, ਪੱਟੀ ਦੇ ਨਵਾਬ ਨੇ ਇੱਕ ਗਰੀਬ ਮਾਛੀ ਮੁਸਲਮਾਨ ਦੀ ਲੜਕੀ ਚੁੱਕ ਲਈ। ਉਸ ਲੜਕੀ ਦੇ ਪਿਤਾ ਨੇ ਜਾ ਕੇ ਜ਼ਕਰੀਆ ਖਾਨ ਕੋਲ ਫਰਿਆਦ ਕੀਤੀ ਕਿ ਮੈਂ ਗਰੀਬ ਆਦਮੀ ਹਾਂ, ਮੇਰੀ ਲੜਕੀ ਛੁਡਾਓ, ਮੇਰੀ ਲੜਕੀ ਮੇਰੇ ਹਵਾਲੇ ਕਰਾਓ, ਮੇਰੀ ਇੱਜ਼ਤ ਮੇਰੇ ਮਾਣ ਸਨਮਾਨ ਦੇ ਰਾਖੇ ਬਣੋ। ਪਰ ਜ਼ਕਰੀਆ ਖਾਨ ਨੇ ਵੀ ਉਸ ਗਰੀਬ ਦੀ ਪੁਕਾਰ ਨਹੀਂ ਸੁਣੀ ਅਤੇ ਉਹਨੂੰ ਆਪਣੇ ਦਰਬਾਰ 'ਚੋਂ ਨਿਰਾਸ਼ ਮੋੜ ਦਿੱਤਾ। ਉਹ ਗੁਰੂ ਕਾ ਉਹ ਪਿਆਰਾ ਗਰੀਬ ਮਾਛੀ ਮੁਸਲਮਾਨ ਨਿਰਾਸ਼ ਹੋ ਕੇ ਰੋਂਦਾ ਕੁਰਲਾਉਂਦਾ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ। ਸ਼ਾਮ ਦੇ ਸਮੇਂ ਸੰਤ ਸਰੂਪ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਡੇਰੇ ਆ ਰੁਕਿਆ, ਰਹਿ ਰਾਸ ਦਾ ਪਾਠ ਹੋ ਰਿਹਾ ਸੀ, ਪ੍ਰਸ਼ਾਦਾ ਬਣ ਗਿਆ ਮਾਤਾ ਨੇ ਅਤੇ ਭਾਈ ਤਾਰੂ ਸਿੰਘ ਦੀ ਭੈਣ ਬੀਬੀ ਤਾਰੋ ਨੇ ਪ੍ਰਸ਼ਾਦੇ ਤਿਆਰ ਕਰ ਦਿੱਤੇ, ਲੰਗਰ ਛਕਾਉਣ ਲੱਗੇ। ਉਹ ਕਹਿੰਦਾ ਵੀ ਮੈਂ ਨਹੀਂ ਛਕਣਾ। ਪੁੱਛਿਆ ਵੀ ਕਿਉਂ ਨਹੀਂ ਛਕਣਾ? ਕਹਿੰਦਾ ਜੀ ਬਸ ਮੇਰਾ ਜੀ ਨਹੀਂ ਕਰਦਾ। ਭਾਈ ਤਾਰੂ ਸਿੰਘ ਦੇ ਕੋਲ ਜਾ ਬੈਠੇ, ਕਹਿਣ ਲੱਗੇ ਬਾਪੂ ਜੀ ਤੁਸੀਂ ਉਦਾਸ ਹੋ, ਪਰੇਸ਼ਾਨ ਹੋ, ਤੁਹਾਡੀ ਪਰੇਸ਼ਾਨੀ ਦਾ ਕਾਰਨ ਤਾਂ ਦੱਸੋ, ਪ੍ਰਸ਼ਾਦਾ ਜ਼ਰੂਰ ਛਕੋ। ਉਹ ਰੋ ਪਿਆ, ਕਹਿਣ ਲੱਗਾ ਕਿ ਨੌਜਵਾਨ ਤੈਨੂੰ ਮੈਂ ਆਪਣੀ ਪਰੇਸ਼ਾਨੀ ਕੀ ਦੱਸਾਂ, ਮੇਰੀ ਲੜਕੀ ਪੱਟੀ ਦੇ ਨਵਾਬ ਨੇ ਚੁੱਕ ਲਈ ਹੈ ਅਤੇ ਕਿਸੇ ਪਾਸੇ ਕਿਸੇ ਨੇ ਮੇਰੀ ਬਾਂਹ ਨਹੀਂ ਫੜੀ, ਸਰਕਾਰੀ ਦਰਬਾਰੇ ਸਾਰੇ ਨਵਾਬ ਦਾ ਹੀ ਪੱਖ ਲੈਂਦੇ ਨੇ, ਮੇਰਾ ਕੋਈ ਪੱਖ ਨਹੀਂ ਲੈਂਦਾ। ਉਸ ਮੁਸਲਮਾਨ ਦੀ ਗੱਲ ਸੁਣ ਕੇ ਕਹਿਣ ਲੱਗਾ ਤਾਰੂ ਸਿੰਘ ਕਿ ਬਾਪੂ ਜੀ ਤੁਸੀਂ ਪ੍ਰਸ਼ਾਦਾ ਛਕੋ ਅਤੇ ਗੁਰੂ ਨੇ ਚਾਹਿਆ ਤਾਂ ਤੁਹਾਡੀ ਲੜਕੀ ਆ ਜਾਏਗੀ। ਉਸਨੂੰ ਪ੍ਰਸ਼ਾਦਾ ਛਕਾਇਆ। ਅੱਧੀ ਕੁ ਰਾਤ ਦਾ ਸਮਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਜੰਗਲਾਂ 'ਚੋਂ ਨਿਕਲੀਆਂ, ਪ੍ਰਸ਼ਾਦਾ ਛਕਣ ਭਾਈ ਤਾਰੂ ਸਿੰਘ ਦੇ ਇਲਾਕੇ 'ਚ ਆਉਂਦੀਆਂ ਸਨ, ਜੰਗਲਾਂ ਵਿੱਚ ਰਹਿੰਦੇ ਸੀ। ਅਤੇ ਜਦੋਂ ਉਹ ਸਿੰਘ ਆਏ, ਤਾਰੂ ਸਿੰਘ ਨੇ ਆਖਿਆ ਖਾਲਸਾ ਜੀ ਪ੍ਰਸ਼ਾਦਾ ਛਕ ਕੇ ਫਿਰ ਇੱਕ ਬੇਨਤੀ ਸੁਣ ਕੇ ਜਾਇਆ ਜੀ। ਉਹ ਸਿੰਘ ਕਹਿਣ ਲੱਗੇ ਪਹਿਲਾਂ ਬੇਨਤੀ ਕਰੋ, ਹੁਕਮ ਕਰੋ। ਉਹ ਕਹਿੰਦੇ ਹੁਕਮ ਨਹੀਂ, ਬੇਨਤੀ ਹੈ ਕਿ ਆਹ ਮੁਸਲਮਾਨ ਗਰੀਬ ਆਦਮੀ ਹੈ, ਇਹਦੀ ਲੜਕੀ ਪੱਟੀ ਦੇ ਨਵਾਬ ਨੇ ਜ਼ਬਰਦਸਤੀ ਚੁੱਕ ਲਈ ਹੈ ਅਤੇ ਉਹ ਲੜਕੀ ਛੁਡਾਉਣੀ ਹੈ। ਸਿੰਘ ਕਹਿਣ ਲੱਗੇ ਹੁਣੇ ਹੀ ਚੱਲ ਪਾਵਾਂਗੇ, ਪ੍ਰਸ਼ਾਦਾ ਵੀ ਫਿਰ ਛਕਾਂਗੇ। ਉਹਨਾਂ ਕਹਿੰਦੇ ਤੁਸੀਂ ਪ੍ਰਸ਼ਾਦਾ ਛਕ ਕੇ ਅਤੇ ਫਿਰ ਉਸ ਮੁਸਲਮਾਨ ਨੂੰ ਵੀ ਨਾਲ ਲਿਆ ਅਤੇ ਪੱਟੀ 'ਤੇ ਜਾ ਹੱਲਾ ਕੀਤਾ। ਅੰਮ੍ਰਿਤ ਵੇਲੇ 4 ਵਜੇ ਸੁੱਤੇ ਪਿਆਂ ਨੂੰ ਦੱਬ ਲਿਆ ਜਾ, ਲੜਕੀ ਭੌਰੇ 'ਚੋਂ ਕੱਢ ਕੇ ਮੁਸਲਮਾਨ ਦੇ ਹਵਾਲੇ ਕੀਤੀ ਅਤੇ ਜਿਹੜੇ ਉਹ ਨਵਾਬ ਸੀਗਾ ਪੱਟੀ ਦਾ ਉਹ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਲੜਾਈ ਹੋਈ, ਖਾਲਸੇ ਨੇ ਝਟਕ ਦਿੱਤਾ ਅਤੇ ਬਹੁਤ ਸਾਰੇ ਤੁਰਕ ਹੋਰ ਵੀ ਮਾਰੇ ਗਏ। ਲੜਕੀ ਤਾਂ ਚਲੀ ਗਈ ਆਪਣੇ ਘਰ। ਮੁਸਲਮਾਨ ਨੇ ਬੜੀਆਂ ਦੁਆਵਾਂ ਦਿੱਤੀਆਂ, ਅਸੀਸਾਂ ਦਿੱਤੀਆਂ, ਪਰ ਇਹ ਗੱਲ ਸਾਰੇ ਪੰਜਾਬ 'ਚ ਫੈਲ ਗਈ ਕਿ ਪੱਟੀ ਦੇ ਨਵਾਬ ਦਾ ਕਤਲ ਕਰਾਇਆ ਗਿਆ। ਔਰ ਕਿਹਨੇ ਕਰਵਾਇਆ, ਇਸ ਗੱਲ ਦੀ ਜਦੋਂ ਖੋਜ ਕੀਤੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਭਾਈ ਤਾਰੂ ਸਿੰਘ ਸਕੂਲਿਆਂ ਦਾ ਰਹਿਣ ਵਾਲਾ ਨੌਜਵਾਨ ਉਹ ਇਹ ਕੰਮ ਕਰਦਾ, ਸਿੱਖਾਂ ਨੂੰ ਲੰਗਰ ਛਕਾਉਂਦਾ, ਸਿੱਖਾਂ ਦੀ ਮਦਦ ਕਰਦਾ। ਉਹਦੇ ਕੋਲ ਧਾੜ ਵੀ ਜੰਗੀ ਸਿੰਘ ਪਾਉਂਦੇ ਹਨ। ਉਜਲਾ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ, ਕਹਿੰਦੇ ਉਹਦੀ ਭੈਣ ਨੂੰ ਵੀ ਨਾਲ ਪਕੜਦੇ ਸੀ, ਤਾਰੋ ਨੂੰ, ਦੋਵਾਂ ਭੈਣ ਭਰਾਵਾਂ ਨੂੰ ਲੈ ਚੱਲੇ ਸੀ। ਪਰ ਪਿੰਡ ਵਾਲਿਆਂ ਨੇ ਸਰਕਾਰੀ ਅਫਸਰਾਂ ਨੂੰ ਕੁਝ ਪੈਸੇ ਦੇ ਕੇ ਜਾਂ ਉਹਨਾਂ ਦੀ ਮਿੰਤਰਲਾ ਕਰਕੇ ਬੀਬੀ ਨੂੰ ਛਡਾ ਲਿਆ, ਪਰ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਫੜ ਕੇ ਲਾਹੌਰ ਲਿਜਾਏ ਅਤੇ ਜ਼ਕਰੀਆ ਖਾਨ ਨੇ ਪੇਸ਼ ਕੀਤਾ। ਜ਼ਕਰੀਆ ਨੇ ਭਾਈ ਤਾਰੂ ਸਿੰਘ ਦਾ ਮੁਕੱਦਮਾ ਕਿ ਤੂੰ ਡਾਕੂਆਂ ਨੂੰ ਸਿੰਘਾਂ ਨੂੰ ਪਨਾਹ ਦਿੰਦਾ, ਤੂੰ ਸਿੱਖ ਹੈ ਔਰ ਤੂੰ ਨਵਾਬ ਪੱਟੀ ਦਾ ਕਤਲ ਕਰਵਾਇਆ, ਪੱਟੀ ਦੇ ਨਵਾਬ ਦੇ ਕਤਲ ਦੇ ਕੇਸ ਵਿੱਚ ਤੇਰੀ ਜਾਨ ਤੇਰੀ ਮੌਤ ਆ, ਪਰ ਜੇ ਤੂੰ ਆਪਣੀ ਜਾਨ ਬਚਾਉਣੀ ਚਾਹੁੰਦਾ ਤਾਂ ਮੁਸਲਮਾਨ ਬਣ ਜਾ, ਇਸਲਾਮ ਕਬੂਲ ਕਰ ਲੈ, ਨਹੀਂ ਤਾਂ ਮਰਨ ਲਈ ਤਿਆਰ ਹੋ ਜਾ। ਉਦੋਂ ਕੋਈ ਬਹੁਤੇ ਲੰਮੇ ਕੇਸ ਮੁਕੱਦਮੇ ਵਕੀਲਾਂ ਦਲੀਲਾਂ ਅਪੀਲਾਂ ਦਾ ਸਮਾਂ ਨਹੀਂ ਸੀ ਹੁੰਦਾ, ਤਤਪਾਟ ਹੀ ਫੈਸਲੇ ਸੁਣਾ ਦਿੰਦੇ ਸੀ। ਅਜੇ ਵੀ ਕਈ ਇਹੋ ਜਿਹੀਆਂ ਕੰਟਰੀਆਂ ਨੇ ਜਿੱਥੇ ਉਹ ਲੋਕ ਬਹੁਤ ਹੀ ਲੰਮੀ ਵਕੀਲ ਅਪੀਲ ਦਲੀਲ ਨਹੀਂ ਕਰਦੇ, ਬੜੀ ਛੇਤੀ ਹੀ ਆਪਣਾ ਨਾਦਰਸ਼ਾਹੀ ਫਰਮਾਨ ਜਾਰੀ ਕਰ ਦਿੰਦੇ। ਸੋ ਇੱਕੋ ਹੀ ਹੁਕਮ ਹੁੰਦਾ ਸਿੱਖਾਂ ਵਾਸਤੇ, ਤਾਂ ਵੀ ਜਾਂ ਤਾਂ ਮੁਸਲਮਾਨ ਬਣੋ ਅਤੇ ਜਾਂ ਮਰਨ ਲਈ ਤਿਆਰ ਹੋ ਜਾਓ। ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਕਿ ਇਹ ਜਗਰੀਏ ਖਾਨ, ਅੱਜ ਤਾਂ ਕੋਈ ਗੁਰੂ ਕਾ ਸਿੱਖ ਮੁਸਲਮਾਨ ਬਣਿਆ? ਤੇਰੇ ਕੋਲ ਲੱਖਾਂ ਸਿੰਘ ਆਏ ਨੇ, ਤੂੰ ਸ਼ਹੀਦ ਕੀਤੇ ਨੇ, ਕਿਸੇ ਗੁਰੂ ਕੇ ਪਿਆਰੇ ਨੇ ਸਿੱਖੀ ਛੱਡੀ ਹੈ ਤਾਂ ਮੈਂ ਵੀ ਛੱਡ ਦਿਆਂ। ਜੇ 7 ਸਾਲ ਅਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਤੁਸੀਂ ਦੀਨ ਕਬੂਲ ਨਹੀਂ ਕਰਵਾ ਸਕੇ ਤਾਂ ਮੇਰੇ ਕੋਲੋਂ ਕੀ ਕਰਾਓਗੇ? ਜਾਓ, ਮੈਂ ਤੁਹਾਡਾ ਧਰਮ ਦੀਨ ਨਹੀਂ ਕਬੂਲ ਕਰਨਾ, ਤੁਸੀਂ ਜਿਹੜਾ ਕੰਮ ਕਰਨਾ ਉਹ ਕਰੋ। ਜ਼ਕਰੀਆ ਖਾਨ ਕਹਿਣ ਲੱਗਾ, ਜਿਹੜੇ ਤੂੰ ਕੇਸ ਰੱਖੇ ਹੋਏ ਨੇ ਸਿਰ ਦੇ ਉੱਤੇ, ਇਹ ਮੈਂ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਇਹ ਉਹਨੇ ਗੱਲ ਭਾਈ ਤਾਰੂ ਸਿੰਘ ਜੀ ਨੂੰ ਕਹੀ ਵੀ ਤੇਰੇ ਸਿਰ ਦੇ ਵਾਲ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਜਦੋਂ ਇਹ ਗੱਲ ਕਹੀ ਤਾਂ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਮੂੰਹ ਤੋਂ ਬਚਨ ਨਿਕਲਿਆ। ਕਹਿਣ ਲੱਗੇ, ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭ ਜਾਏਗੀ, ਪਰ ਤੂੰ ਖਾਲਸੇ ਦੀ ਜੁੱਤੀ ਅਕੀ ਜਾਏਗਾ। ਇਹ ਬਚਨ ਹੋਇਆ। ਗੁੱਸੇ ਵਿੱਚ ਆ ਕੇ ਨਵਾਬ ਨੇ ਹੁਕਮ ਦਿੱਤਾ ਭਾਈ ਤਾਰੂ ਸਿੰਘ ਦੇ ਕੇਸ ਕੱਟ ਲਏ। ਨਾਈ ਨੂੰ ਬੁਲਾਇਆ ਗਿਆ, ਨਾਈ ਕੈਂਚੀ ਲੈ ਕੇ ਜਿਉਂ ਹੀ ਭਾਈ ਸਾਹਿਬ ਦੇ ਕੇਸਾਂ ਨੂੰ ਹੱਥ ਪਾ ਕੇ ਕੱਟਣ ਲੱਗਾ, ਕੇਸ ਕੱਟੇ ਹੀ ਨਹੀਂ ਗਏ। ਕਿਉਂਕਿ ਕਈ ਵਾਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹੋ ਜਿਹੀਆਂ ਗੱਲਾਂ ਕਰ ਦਿੰਦਾ ਜਿਹੜੀਆਂ ਬੰਦੇ ਦੀ ਸਮਝ ਤੋਂ ਪਰੇ ਹੁੰਦੀਆਂ ਨੇ। ਉਹੀ ਕਰਾਮਾਤਾਂ ਸ਼ਕਤੀਆਂ ਅਕਾਲ ਪੁਰਖ ਦੀਆਂ ਹਨ ਜਿਹੜੀਆਂ ਆਮ ਨਹੀਂ ਹੁੰਦੀਆਂ, ਖਾਸ ਹੁੰਦੀਆਂ ਨੇ। ਕਈ ਲੋਕ ਕਹਿੰਦੇ ਕਿੱਦਾਂ ਹੋ ਸਕਦਾ, ਸਾਧ ਸੰਗਤ ਜੀ ਵਾਹਿਗੁਰੂ ਦੇ ਰੰਗ ਨਿਆਰੇ ਹਨ, ਜੋ ਨਹੀਂ ਹੋ ਸਕਦਾ ਉਹ ਕਰ ਦੇਣਾ ਹੀ ਤਾਂ ਉਹਦੀ ਖੂਬੀ ਹੈ। ਸੋ ਜਦੋਂ ਕੇਸ ਨਹੀਂ ਕੱਟੇ ਗਏ ਤਾਂ ਉਸ ਵੇਲੇ ਲਿਆ ਕੇ ਮੋਚੀ ਨੂੰ ਰੰਬੀ ਦੇ ਨਾਲ ਸਣੇ ਖੋਪਰੀ ਕੇਸ ਲਾਉਣ ਦਾ ਹੁਕਮ ਦਿੱਤਾ। ਖੋਪਰੀ ਭਾਈ ਸਾਹਿਬ ਦੀ ਅੱਜ ਵਾਲੇ ਦਿਨ ਸਾਵਣ ਦੀ ਸੰਗਰਾਂਦ ਨੂੰ ਸੰਨ 1600 ਵਾਹਿਗੁਰੂ 1739 ਦੇ ਵਿੱਚ ਲਾਹੌਰ ਦੇ ਨਖਾਸ ਚੌਂਕ ਵਿੱਚ ਹਜ਼ਾਰਾਂ ਲੋਕ ਦੇਖ ਰਹੇ ਸਨ, ਭਾਈ ਸਾਹਿਬ ਦੀ ਖੋਪਰੀ ਉਤਾਰੀ ਗਈ। ਖੋਪਰੀ ਉਤਰ ਗਈ, ਆਪ ਜਪਜੀ ਸਾਹਿਬ ਦਾ ਪਾਠ ਉਸੇ ਤਰ੍ਹਾਂ ਹੀ ਕਰਦੇ ਰਹੇ, ਸਰੀਰ ਨਹੀਂ ਛੱਡਿਆ। ਕਿਉਂਕਿ ਬਚਨ ਕੀਤਾ ਸੀ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਜਾ ਕੇ ਲਾਹੌਰ ਦੀ ਖਾਈ ਵਿੱਚ ਆਪ ਦਾ ਸਰੀਰ ਸੁੱਟ ਦਿੱਤਾ। ਲਾਹੌਰ ਦੇ ਸਿੱਖ ਆ ਕੇ ਉਹਨਾਂ ਦੀ ਜਲ ਪਾਣੀ ਦੀ ਮਨੋ ਪੱਟੀ ਦੀ ਸੇਵਾ ਕਰਨੀ ਚਾਹੁੰਦੇ ਸਨ। ਭਾਈ ਸਾਹਿਬ ਨੇ ਸਾਰਿਆਂ ਨੂੰ ਬਾਣੀ ਪੜ੍ਹਨ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ। 22 ਦਿਨ ਭਾਈ ਸਾਹਿਬ ਜਿਉਂਦੇ ਰਹੇ ਖੋਪਰੀ ਉਤਰਨ ਦੇ ਬਾਵਜੂਦ। 22 ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਦੋਂ ਖੋਪਰੀ ਉਤਰੀ ਉਸੇ ਦਿਨ ਜਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਐਸੀ ਬਿਮਾਰੀ ਹੈ, ਪਿਸ਼ਾਬ ਦਾ ਬੰਨ ਬਹੁਤ ਦੁੱਖ ਦਿੰਦੀ ਹੈ, ਬਹੁਤ ਤਕਲੀਫ ਹੁੰਦੀ ਹੈ, ਤੜਫਣ ਲੱਗ ਪਿਆ। ਬੜੇ ਇਲਾਜ ਕਰਾਏ, ਕੋਈ ਦਵਾਈ ਕੰਮ ਨਹੀਂ ਕਰਦੀ, ਕੋਈ ਇਲਾਜ ਕਾਰਗਰ ਨਹੀਂ ਹੋਇਆ। ਫਿਰ ਮੌਲਵੀਆਂ ਕੋਲੋਂ, ਮੁਸਲਮਾਨਾਂ ਕੋਲੋਂ ਕਲਾਮਾਂ ਪੜ੍ਹਾਈਆਂ, ਝਾੜੇ ਕਰਾਏ, ਉਹ ਵੀ ਠੀਕ ਨਹੀਂ ਹੋਏ। ਸ਼ਹੀਦੀ ਫੌਜਾਂ ਆ ਕੇ ਡੰਡੇ ਮਾਰਦੀਆਂ ਨੇ ਅਤੇ ਬਹੁਤ ਘਬਰਾਉਂਦਾ ਜ਼ਕਰੀਆ ਖਾਨ। ਫਿਰ ਤਕਲੀਫ ਵੱਧ ਗਈ ਅਤੇ ਪਤਾ ਕੀਤਾ ਵੀ ਕਾਰਨ ਕੀ ਹੈ। ਸਿਆਣਿਆਂ ਨੇ ਕਿਹਾ ਕਿ ਜਿਹੜਾ ਉਹ ਸੰਤ ਮਹਾਂਪੁਰਸ਼ ਨੌਜਵਾਨ ਭਾਈ ਤਾਰੂ ਸਿੰਘ ਤੋਂ ਜਿਹਦੀ ਖੋਪਰੀ ਲਾਈ ਹੈ ਉਹਦਾ ਤੈਨੂੰ ਸਰਾਪ ਲੱਗਿਆ, ਉਹਦੇ ਕੋਲੋਂ ਮਾਫ਼ੀ ਮੰਗ ਲਿਆ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਕੋਲ ਬੰਦੇ ਭੇਜੇ ਕਿ ਤੁਸੀਂ ਕਿਰਪਾ ਕਰੋ, ਮੈਨੂੰ ਮਾਫ਼ ਕਰ ਦਿਓ। ਤਾਰੂ ਸਿੰਘ ਨੇ ਕਿਹਾ, ਕਹਿੰਦੇ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਤੋਂ ਤੀਰ ਨਿਕਲ ਚੁੱਕਾ ਹੈ, ਮੇਰੀ ਜਵਾਨ ਤੋਂ ਜੋ ਬਚਨ ਨਿਕਲ ਗਿਆ ਉਹ ਮੇਰੇ ਵੱਸ ਨਹੀਂ। ਹਾਂ, ਖਾਲਸਾ ਪੰਥ ਬਖਸ਼ਿੰਦ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਚਲੇ ਜਾਓ, ਉੱਥੇ ਖਾਲਸਾ ਪੰਥ ਤੁਹਾਨੂੰ ਮਾਫ਼ ਕਰ ਦੇਵੇ। ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਜੀ ਨੂੰ ਭੇਜਿਆ ਜੋ ਵਕੀਲ ਹੋਇਆ ਕਰਦੇ ਸਨ, ਸਰਕਾਰੀ ਕੋਤਵਾਲ ਵੀ ਰਹੇ ਨੇ ਲਾਹੌਰ ਦੇ, ਉਹਨਾਂ ਨੂੰ ਭੇਜਿਆ। ਉਹ ਆਏ, ਜ਼ਕਰੀਆ ਦੀ ਬੇਨਤੀ ਲੈ ਕੇ ਪੰਥ ਖਾਲਸੇ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਬੁੱਢਾ ਦਲ ਉਤਰਿਆ ਹੋਇਆ ਸੀ, ਨਵਾਬ ਕਪੂਰ ਸਿੰਘ ਜੀ ਜਥੇਦਾਰ ਸਨ, ਉਹਨਾਂ ਦੇ ਸਾਹਮਣੇ ਇਹ ਬੇਨਤੀ ਕੀਤੀ ਗਈ ਕਿ ਬਾਬਾ ਜੀ ਇਸ ਤਰ੍ਹਾਂ ਨਵਾਬ ਜ਼ਕਰੀਆ ਖਾਨ ਬੜਾ ਦੁਖੀ ਹੈ ਅਤੇ ਉਹ ਕਹਿੰਦਾ ਵੀ ਮੈਨੂੰ ਬਖਸ਼ੋ। ਬਾਬਾ ਕਪੂਰ ਸਿੰਘ ਜੀ ਕਹਿਣ ਲੱਗੇ, ਨਵਾਬ ਜੀ ਕਹਿਣ ਲੱਗੇ, ਜ਼ਕਰੀਆ ਦੀ ਜਾਨ ਨਹੀਂ ਬਚ ਸਕਦੀ, ਉਹਦੀ ਜਾਨ ਹੁਣ ਉਹਦੇ ਨਰਕਾਂ 'ਚ ਜਾਣ ਦਾ ਸਮਾਂ ਆ ਗਿਆ। ਇੰਨਾ ਹੈ ਕਿ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਲੈ ਕੇ ਉਹਦੇ ਸਿਰ 'ਚ ਮਾਰੀ ਜਾਵੇ ਅਤੇ ਉਹਨੂੰ ਪਿਸ਼ਾਬ ਖੁੱਲ੍ਹ ਕੇ ਆ ਜਾਏਗਾ। ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਜਾ ਕੇ ਜ਼ਕਰੀਆ ਖਾਨ ਦੇ ਸਿਰ ਨੂੰ ਛੁਆਇਆ। ਜਿਉਂ ਜਿਉਂ ਜੋੜਾ ਮਾਰਦੇ ਅਤੇ ਪਿਸ਼ਾਬ ਆਉਂਦਾ, 22ਵੇਂ ਦਿਨ ਜ਼ਕਰੀਆ ਖਾਨ ਮਰ ਗਿਆ। ਉਹਦੀ ਮੌਤ ਤੋਂ 5-10 ਮਿੰਟ ਬਾਅਦ ਭਾਈ ਸਾਹਿਬ ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰਕੇ ਸੱਚਖੰਡ ਪਿਆਨਾ ਕਰ ਗਏ। ਉਹਨਾਂ ਦਾ ਨਖਾਸ ਚੌਂਕ ਵਿੱਚ ਗੁਰਦੁਆਰਾ ਲਾਹੌਰ 'ਚ ਬਣਿਆ ਹੋਇਆ। ਸੋ ਖਾਲਸਾ ਜੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ, ਕੇਸਾਂ ਸਵਾਸਾਂ ਨਾਲ ਸਿੱਖੀ ਕਿਵੇਂ ਨਿਭਾਈ ਦੀ ਹੈ, ਇਹ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਗਜੈਂਪਲ ਹੈ ਸਾਡੇ ਸਾਹਮਣੇ। ਜਦੋਂ ਸਾਡੇ ਨੌਜਵਾਨ ਆਪਣੇ ਕੇਸ ਕਟਾਉਂਦੇ ਨੇ ਅਤੇ ਸਾਧ ਸੰਗਤ ਜੀ, ਉਹਨਾਂ ਨੂੰ ਭਾਈ ਤਾਰੂ ਸਿੰਘ ਦਾ ਇਤਿਹਾਸ ਭੁੱਲ ਜਾਂਦਾ। ਜੇ ਉਹਨਾਂ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ, ਉਹਨਾਂ ਦੀ ਸ਼ਹਾਦਤ ਦਾ ਕਾਰਨ ਦੱਸਿਆ ਜਾਵੇ, ਉਹ ਕਦੀ ਵੀ ਆਪਣੇ ਕੇਸ ਨਾ ਕਟਾਉਣ, ਕਿਉਂਕਿ ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣਾ ਅਤੇ ਗੁਰਸਮ ਅਦਬ ਕੇਸ ਕੋਠਾਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸ਼ਹੀਦਾਂ ਦੁਆਰਾ ਸਾਨੂੰ ਬੜਾ ਵੱਡਾ ਮੈਸੇਜ ਦਿੱਤਾ। ਸੋ ਆਓ, ਸਾਵਣ ਦੇ ਮਹੀਨੇ ਦੀ ਜੋ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ, ਕੁਝ ਮਿੰਟ ਵਿਆਖਿਆ ਸਰਵਣ ਕਰੀਏ, ਫਿਰ ਅਰਦਾਸ ਬੇਨਤੀ ਸ਼ਾਮਲ ਹੋਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, सावन सरसी कामणी चरण कमल सिंह प्यार ये जीव रूपी स्त्री जिहड़ी आत्मा है ये सावन के महीने सरसी रस वाली हो गई है भावे के अंदर भगती का रस पैदा हो गया है यदा वाहगुरु के चरण कमलों में प्यार पै गया है जिहदा वाहगुरु के चरणों में प्रेम है भगती का जिसनों रस आ गया है वह सरसी है सरसी रस वाली अंदर रस है हर ममता रत्ता सच रंग इको नाम आधार जिन्हों का मन और तन इको रंग में रंगया वाहगुरु के नाम के रंग में रंगया होया सच्चे रंग में रंगया होया गूढ़े रंग में रंगया होया उन्हां दी अवस्था की है बिख्या रंग कूड़ा व्या दिसन सभे छा संसार के विषय विकारा वाले जिहड़े कूड़े रंग हैं वह उन्हां नूं सुआह दिसदे हैं मिट्टी दिसदे हैं हर अमृत बूंद सुहावनी मिल साधु पीवणहार ओ महापुरश वाहिगुरु के नाम की अमृत बूंद सुहावनी बूंद पीते हैं कितने पीते साधुओं की संगत बह के रब के प्यारियों की संगत बह के वाहिगुरु के नाम का रस पीते हैं वण तिण प्रभ संघ मौलिया समरथ पुरख अपार जिहड़ा परमात्मा समरथ है सर्वशक्तिमान है सारिया थावां ते व्यापक है उस प्रभु परमात्मा दे नाल उन्हां दा मन तन मौलिया रहिंदा भाव जुड़िया रहिंदा खिड़िया रहिंदा वाहिगुरु नाल जुड़ के वह आनंद विच रहिंदे हन हर मिलने नूं मन लोचदा करम मिलावण हार साडा मन लोचदा वाहिगुरु नूं मिलण पर मिलना वाहिगुरु की बख्शिश नाल ही है जिनी सखिए प्रभ पाया हों तिन कै सद बलिहार जिन्हां सखियां सहेलियां ने जीव रूपी स्त्रियां ने प्रभु परमात्मा नूं पा लिया है उन्हां तों सदा सदा बलिहार जाइए कुरबान जाइए नानक हर जी माया कर शब्द सवारण हार सच्चे पातशाह कहिंदे वाहिगुरु मेहर कर देवे रहमत कर देवे शब्द द्वारा सानू सवार लवे इहदी वडियाई है सावण तिना सुहागणी जिन राम नाम उरहार सावण दा महीना उन्हां लई उन्हां सुहागणियां लई चंगा हुंदा है जिन्हां दे हिरदे विच राम दे नाम दा हार पै जांदा है भाव जिन्हां ने अपने हिरदे च परमेश्वर दा नाम वसाया है सो सात संगत जी सतगुरु कृपा करने महीना नाम सिमरन सेवा विच बतीत होवे चढ़दियां कलां वाला होवे इतने बचन प्रवान करने पुन्ना चुकां दी खिमा अते बुलाओ वाहिगुरु जी का खालसा वाहिगुरु जी की फतेह।